ਕਰਦਾ। ਮਨ ਤਾਂ ਮੇਰਾ ਭਗਵਾਨ ਨਾਲ ਜੁੜਿਆ ਹੈ। ਹੇ ਤਲੋਚਨ ਜੀ, ਆਪਣੇ ਮੂੰਹ ਦੇ ਨਾਲ ਰਾਮ ਨੂੰ ਚੇਤੇ ਕਰਨਾ ਕਰੋ।
ਹਾਥ ਪਾਓ ਕਰ ਕਾਮ ਸਭ।
ਇਸ ਪ੍ਰਕਾਰ ਜਿਹੜੇ ਇਹ ਧੰਦੇ ਨੇ ਗ੍ਰਹਿਸਥੇ ਨਿਰਵਾਹ ਕਰਨ ਵਾਸਤੇ, ਸਾਰੇ ਕੰਮਾਂ ਤਾਂ ਹੱਥਾਂ ਤੇ ਪੈਰਾਂ ਨਾਲ ਕਰਨੇ ਹਨ।
ਚੀਤ ਨਿਰੰਜਨ ਨਾਲ
ਆਪਣਾ ਜਿਹੜਾ ਚਿੱਤ ਹੈ ਨਾ, ਉਹਨੂੰ ਪਰਮਾਤਮਾ ਨਾਲ ਜੋੜੀ ਰੱਖੇ। ਗਰ ਦਸਤੇ ਮਾਂ ਹਮੇਸ਼ਾ ਪੈਕਾਰ ਮੇਰ ਵੱਧ, ਮਨ ਚੂਹ ਕੁਨਮ ਕੇ ਦਿਲ ਬਸੂਏ ਯਾਰ ਮੇਰ ਵੱਧ। ਭਾਵੇਂ ਹੱਥ ਹਮੇਸ਼ਾ ਮੇਰਾ ਧੰਦਿਆਂ ਦੇ ਵੱਲ ਧਾਂਦਾ ਏ, ਚਾਰਾ ਕੋਈ ਨਾ ਚੱਲਦਾ ਸਹੀਓ, ਚਿੱਤ ਪਿਆ ਵੱਲ ਧਾਂਦਾ ਹੈ। ਇਹ ਬਚਨ ਭਾਈ ਨੰਦ ਲਾਲ ਜੀ ਕਹਿੰਦੇ ਹਨ।
ਮਹੱਲਾ ਪੰਜਵਾ ਕਬੀਰਾ ਹਮਰਾ ਕੋ ਨਹੀਂ।
ਪੰਚਮ ਪਾਤਸ਼ਾਹ ਮਹਾਰਾਜ ਬਾਬੇ ਕਬੀਰ ਜੀ ਨੂੰ ਸਰੋਪਾ ਦੇ ਕੇ ਕਹਿੰਦੇ ਨੇ, ਭਾਈ ਸਾਡਾ ਕੋਈ ਵੀ ਨਾ ਹੈ।
ਹਮ ਕਿਸ ਹੂੰ ਕੇ ਨਾ ਹੈ,
ਸਾਡਾ ਕੋਈ ਤੇ ਨਾ ਅਸੀਂ ਕਿਸੇ ਦੇ ਹਾਂ। ਨਾ ਕੋ ਮੇਰਾ ਹਉ ਕਿਸ ਕੇਰਾ, ਸਾਚਾ ਠਾਕਰੋ ਤੇਰ ਭਵਣ ਮੇਰਾ।
ਜਿਹਨੇ ਇਹ ਰਚਨ ਰਚਾਇਆ,
ਜਿਸ ਪਰਮਾਤਮਾ ਨੇ ਇਹ ਬਣਤਰ ਬਣਾਉਣਾ ਕੀਤੀ ਹੈ,
ਤਿਸ ਹੀ ਮਾਹੇ ਸਮਾਹੇ,
ਅਸੀਂ ਤਾਂ ਭਾਈ ਉਸ ਪਰਮਾਤਮਾ ਦੇ ਵਿੱਚ ਹੀ ਲੀਨ ਹਾਂ।
ਕਬੀਰ ਕੀਚੜ ਆਟਾ ਗਿਰ ਭਰਿਆ।
ਇੱਥੇ ਬਾਬਾ ਕਬੀਰ ਜੀ ਨੇ ਇੱਕ ਦ੍ਰਿਸ਼ਟਾਂਤ ਵਰਤਿਆ ਹੈ। ਇੱਕ ਬੀਬੀ ਨੇ ਸੋ ਆਪਣੇ ਸਿਰ ਵਾਸਤੇ ਛੋਲੇ ਜਿਹੜੇ ਸੀ ਉਹ ਪਨਾ ਕੇ ਤੇ ਚੱਕੀ ਦੇ ਦਲਣ ਚਲੀ ਗਈ। ਤੇ ਜਦੋਂ ਉਹ ਬੀਬੀ ਛੋਲਿਆਂ ਨੂੰ ਦਲ ਰਹੀ ਸੀ ਨਾ, ਤੇ ਕਈਆਂ ਦਾ ਸੁਭਾਅ ਹੁੰਦਾ ਪਿਆ ਆਪਣਾ ਮੂੰਹ ਹਿਲਾਈ ਜਾਂਦੇ ਨੇ, ਉਹ ਜਿਹੜਾ ਦਾਣਾ ਸੱਜੇ ਖੱਬੇ ਡਿੱਗੇ ਉਹ ਆਪਣੇ ਮੂੰਹ ਚ ਪਾ ਲੈ। ਤੇ ਜਦੋਂ ਉਹ ਦਾਣਿਆਂ ਨੂੰ ਪੀਸ ਕੇ ਆਪਣੇ ਘਰ ਨੂੰ ਆ ਰਹੀ ਸੀ ਤੇ ਮੀਂਹ ਪਿਆ ਸੀ ਤਾਜ਼ਾ, ਕੁਦਰਤੀ ਤੌਰ ਤੇ ਉਸ ਬੀਬੀ ਦਾ ਪੈਰ ਤਿਲ ਗਿਆ ਤੇ ਜਿਹੜਾ ਉਹ ਭਾਂਡਾ ਸੀ ਮੂਧਾ ਹੋ ਗਿਆ ਤੇ ਸਾਰੇ ਦੇ ਸਾਰਾ ਉਹ ਆਟਾ ਬਰਬਾਦ ਹੋ ਗਿਆ। ਸੋ ਉਸ ਘਟਨਾ ਨੂੰ ਵੇਖ ਕੇ ਬਾਬਾ ਕਬੀਰ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ। ਬਾਬੇ ਨੇ ਉਹਨਾਂ ਸਿਰ ਆਟੇ ਤੋਂ ਕੀ ਲੈਣਾ ਸੀ, ਚੱਕੀ ਤੋਂ ਕੀ ਲੈਣਾ ਸੀ। ਜਿਹੜੇ ਚੰਗੇ ਪੁਰਸ਼ ਹੁੰਦੇ ਉਹ ਗੁਰਮੁਖੋ ਦੁਨੀਆਂ ਦੀਆਂ ਗੱਲਾਂ ਦੇ ਵਿੱਚੋਂ ਵਿਚਾਰ ਲੈ ਕਰਕੇ ਤੇ ਸਮਝਾਉਣ ਦਾ ਯਤਨ ਕਰਦੇ ਨੇ। ਜਿਹੜੇ ਮਾੜੇ ਪੁਰਸ਼ ਹੁੰਦੇ ਨੇ ਉਹ ਕਈ ਵਾਰ ਚੰਗੀਆਂ ਗੱਲਾਂ ਦੇ ਵਿੱਚੋਂ ਮਾੜਾ ਪੱਕ ਲੈਂਦੇ ਹਨ। ਲੇਕਿਨ ਬਾਬਾ ਕਬੀਰ ਜੀ ਇੱਕ ਅਧਿਆਤਮਕ ਪੁਰਖ ਨੇ, ਉਹ ਇਹ ਸੰਸਾਰ ਗੱਲ ਤੋਂ ਦ੍ਰਿਸ਼ਟਾਂਤ ਲੈਂਦੇ ਹਨ।
ਕਬੀਰ ਕੀਚੜ ਆਟਾ ਗਿਰ ਭਰਿਆ।
ਕਬੀਰ ਜੀ ਕਹਿੰਦੇ ਚਿੱਕੜ ਦੇ ਵਿੱਚ ਆਟੇ ਦੇ ਡਿੱਗ ਜਾਣ ਕਰਕੇ
ਕਿਸੂ ਨਾ ਆਇਓ ਹਾਥ,
ਭਾਈ ਜਿਹੜਾ ਆਟਾ ਸੀ ਉਹ ਕਿਸੇ ਦੇ ਕੰਮ ਨਹੀਂ ਆਇਆ, ਸਾਡਾ ਸਾਰਾ ਬਰਬਾਦ ਹੋ ਗਿਆ।
ਪੀਸਤ ਪੀਸਤ ਚਾਬਿਆ,
ਦਾਣੇ ਪੀਂਦਿਆਂ ਪੀਂਦਿਆਂ ਪੜ ਦਾਣਾ ਪਾਸੇ ਡਿੱਗਾ ਸੀ।
ਸੋਈ ਨਿਭਿਆ ਸਾਥ,
ਭਾਈ ਉਹ ਜਿਹੜਾ ਉਹ ਸਾਥ ਆਇਆ ਹੈ ਇਸੇ ਪ੍ਰਕਾਰ।
ਕਬੀਰ ਕੀਚੜ ਆਟਾ ਗਿਰ ਭਰਿਆ,
ਜਿਹੜਾ ਗੁਰਮੁਖ ਪਿਆਰੋ ਸਾਡਾ ਜਿਹੜਾ ਜੀਵਨ ਹੈ ਤੇ ਚਿੱਕੜ ਕੀ ਹੈ ਵਿਸ਼ੇ ਵਿਕਾਰ, ਅਸੀਂ ਜਿਹੜੇ ਆਪਣੇ ਜੀਵਨ ਦੇ ਪਲ ਸਨ ਉਹ ਵਿਸ਼ੇ ਵਿਕਾਰਾਂ ਵਿੱਚ ਡੋਲ ਦਿੱਤੇ।
ਕਿਸ਼ੂ ਨਾ ਆਇਓ ਹਾਥ,
ਪਿਆਰੋ ਸਾਰੀ ਜ਼ਿੰਦਗੀ ਮਨ ਮਾਨੀਆਂ ਕੀਤੀਆਂ, ਵਿਸ਼ੇ ਵਿਕਾਰ ਭੋਗੇ, ਜਦੋਂ ਅੰਤਮ ਸਮਾਂ ਆਇਆ ਤੇ ਕਿਸੇ ਨੇ ਸਾਥ ਨਹੀਂ ਦਿੱਤਾ।
ਪੀਸਤ ਪੀਸਤ ਚਾਬਿਆ,
ਜ਼ਿੰਦਗੀ ਬਤੀਤ ਕਰਦਿਆਂ ਕਰਦਿਆਂ ਕਦੇ ਜ਼ਬਾਨ ਤੋਂ ਵਾਹਿਗੁਰੂ ਨਿਕਲ ਗਿਆ, ਕਦੇ ਪਾਠ ਕਰ ਲਿਆ, ਕਦੇ ਗੁਰਮੁਖਾਂ ਦੀ ਸੰਗਤ ਕਰਕੇ ਸੇਵਾ ਕਰ ਲਈ, ਉਹੋ ਹੀ ਫਾਇਦਾ ਮੰਦਾ ਹੈ।
ਸੋਈ ਨਿਭਿਆ ਸਾਥ,
ਭਾਈ ਜਿਹੜਾ ਜ਼ਿੰਦਗੀ ਚ ਆਪਾਂ ਚੰਗਾ ਕਰਮ ਕਰਾਂਗੇ ਨਾ ਕੋਈ, ਉਹੋ ਹੀ ਸਾਡਾ ਪ੍ਰਲੋਕ ਵਿੱਚ ਸਾਥ ਦੇਵੇਗਾ।
ਕਬੀਰ ਮਨ ਜਾਣੇ ਸਭ ਬਾਤ,
ਇੱਥੇ ਬਾਬਾ ਕਬੀਰ ਜੀ ਕਹਿੰਦੇ ਵੀ ਆਪਾਂ ਆਮ ਕਰਕੇ ਬਹਾਨਾ ਬਣਾਉਂਦੇ ਆ ਜਿਹੜੀ ਚੰਗੀ ਗੱਲ ਹੈ ਨਾ। ਅੱਗੇ ਵੀ ਆਪ ਜੀ ਨੂੰ ਕਈ ਵਾਰ ਮੈਂ ਅਰਜ਼ ਕੀਤੀ ਹੈ ਵੀ ਆਪਾਂ ਪਰਮਾਤਮਾ ਨੂੰ ਪਰਮਾਤਮਾ ਸਮਝਦੇ ਨੀ, ਆਪਾਂ ਸਮਝ 10 ਨੰਬਰੀ ਆ ਪਰਮਾਤਮਾ। ਉਹ ਕਿਵੇਂ ਵੀ ਜਿਹੜਾ ਤਾਂ ਗੁਰਮੁਖ ਪਿਆਰੇ ਚੰਗਾ ਕੰਮ ਹੋਣਾ ਉਹ ਕਹਿਣਾ ਵੇਖਿਆ ਜੇ ਦਾਸ ਨੇ ਕਿੰਨੀ ਮਿਹਨਤ ਕੀਤੀ ਹੈ, ਇਹ ਤਾਂ ਭਾਈ ਮੇਰੀ ਮਿਹਨਤ ਦਾ ਫਲ ਹੈ। ਤੇ ਜੇ ਕਿਸੇ ਮੌਕੇ ਹੋ ਜਾਣਾ ਨੁਕਸਾਨ ਤੇ ਕਹਿਣਾ ਭਾਈ ਗੁਰਮੁਖ ਪਿਆਰੋ ਰੱਬ ਦੀ ਮਰਜ਼ੀ, ਇਹਦਾ ਮਤਲਬ ਰੱਬ ਮਾੜੇ ਕੰਮਾਂ ਵਾਸਤੇ ਹੈ, ਇਹ ਬਿਲਕੁਲ ਗਲਤ ਬਾਤ ਹੈ। ਬਾਬਾ ਕਬੀਰ ਜੀ ਉਹ ਦ੍ਰਿਸ਼ਟਾਂਤ ਇੱਥੇ ਦਿੰਦੇ ਨੇ ਵੀ ਜਿਹੜਾ ਕਰਮ ਕਰਕੇ ਦੁੱਖ ਅਤੇ ਕਰਮ ਕਰਕੇ ਸੁੱਖ ਦੀ ਪ੍ਰਾਪਤੀ ਭਾਈ ਇਤਿਹਾਸਕ ਚੰਗੇ ਬੁਰੇ ਕਰਮਾਂ ਨੂੰ ਜਾਣਦਾ ਹੈ।
ਜਾਣਤ ਹੀ ਔਗਨ ਕਰੈ,
ਅਸੀਂ ਜਾਣ ਬੁੱਝ ਕੇ ਗਲਤ ਕੰਮ ਕਰਦੇ, ਭਲਾ ਸਾਨੂੰ ਕਿਹੜੀ ਗੱਲ ਦਾ ਪਤਾ ਨੀ ਵੀ ਆਹ ਕੰਮ ਮਾੜਾ ਹੈ ਆਹ ਕੰਮ ਚੰਗਾ ਹੈ। ਅਸੀਂ ਜਾਣ ਬੁੱਝ ਕੇ ਵੀ ਆਹ ਕੰਮ ਚੰਗਾ ਇਹ ਮਾੜਾ ਇਹਨਾਂ ਗੱਲਾਂ ਦੀ ਸੋਝੀ ਹੁੰਦਿਆਂ ਹੋਇਆਂ ਵੀ ਮਾੜੇ ਕੰਮ ਕਰਦੇ ਹਾਂ। ਜਾਣ ਬੁੱਝ ਕੇ ਬਾਵਰੇ ਤੈਂ ਕਾਜ ਬਿਗਾੜਿਓ, ਪਾਪ ਕਰਤ ਸੁਖਜਿਓ ਨਹੀਂ ਨੈ ਗਰਭ ਨਿਵਾਰਿਓ। ਇਹ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਪਾਵਨ ਬੋਲ ਹਨ।
ਕਾਹੇ ਕੀ ਕੁਸਲਾਥ,
ਭਾਈ ਉਹਨੂੰ ਭਲਾ ਸੁਖ ਦੀ ਪ੍ਰਾਪਤੀ ਕਿਵੇਂ ਹੋਵੇਗੀ।
ਹਾਤ ਦੀਪ ਕੂਏ ਪਰੈ,
ਬਾਬਾ ਕਬੀਰ ਜੀ ਕਹਿੰਦੇ ਵੀ ਇੱਕ ਬੰਦਾ ਹੱਥ ਵਿੱਚ ਫੜ ਕੇ ਲੈਂਪ ਜਾਂ ਦੀਵਾ ਖੂਹ ਵਿੱਚ ਛਾਲ ਮਾਰਦੇ ਤੇ ਉਹਨੂੰ ਕੌਣ ਬਚਾਏਗਾ। ਚੱਲ ਆ ਹਨੇਰੇ ਵੀ ਤਾਂ ਡਿੱਗ ਪੈਣਾ ਤੇ ਉਹਦੀ ਵਸ ਦੀ ਬਾਤ ਨਹੀਂ, ਹੱਥ ਦੇ ਵਿੱਚ ਦੀਵਾ ਲੈ ਕਰਕੇ ਬੰਦਾ ਖੂਹ ਵਿੱਚ ਛਾਲ ਮਾਰਦੇ ਉਹਦਾ ਬਚਾਅ ਕੋਈ ਨਹੀਂ। ਇਸੇ ਪ੍ਰਕਾਰ ਗੁਰਮੁਖੋ ਜਿਹੜੇ ਧਰਮ ਗ੍ਰੰਥ ਨੇ ਇਹ ਨੇ ਦੀਵਿਆਂ ਵਰਗੇ, ਔਰ ਅਸੀਂ ਵਿਕਾਰਾਂ ਤੇ ਵਿਚਾਰਾਂ ਰੂਪੀ ਖੂਹ ਵਿੱਚ ਦੀਵਿਆਂ ਗ੍ਰੰਥਾਂ ਦੇ ਹੁੰਦਿਆਂ ਛਾਲ ਮਾਰ ਦਈਏ ਤੇ ਫਿਰ ਸਾਡਾ ਬਚਾਅ ਕੌਣ ਕਰੇਗਾ, ਬਹੁਤ ਮੁਸ਼ਕਲ ਹੈ।
ਕਬੀਰ ਲਾਗੀ ਪ੍ਰੀਤ ਸੁਜਾਨ ਸਿਓ,
ਬਾਬਾ ਕਬੀਰ ਜੀ ਕਹਿੰਦੇ ਭਾਈ ਮੇਰਾ ਤਾਂ ਪਰਮੇਸ਼ਰ ਨਾਲ ਪ੍ਰੇਮ ਪੈ ਗਿਆ ਹੈ।
ਵਰਜੈ ਲੋਕ ਅਜਾਨ,
ਅਗਿਆਤ ਬੁੱਧੀ ਵਾਲੇ ਲੋਕ ਮੈਨੂੰ ਉਸ ਪਰਮਾਤਮਾ ਦੇ ਨਾਂ ਵਾਲੇ ਪਾਸੇ ਤੋਂ ਵਰਜਦੇ ਹਨ,
ਤਾਂ ਸਿਓ ਟੂਟੀ ਕਿਉਂ ਬਣੈ।
ਇਸ ਪਰਮਾਤਮਾ ਦੇ ਨਾਲੋਂ ਮੇਰੀ ਪ੍ਰੀਤੀ ਟੁੱਟਣੀ ਕਿਵੇਂ ਬਣ ਸਕਦੀ, ਕਿਉਂ ਤੋੜਾਂ ਮੈਂ ਕਿਉਂ ਨਾ ਚੇਤੇ ਕਰਾਂ।
ਜਾ ਕੇ ਜੀ ਪ੍ਰਾਣ,
ਪਰਮਾਤਮਾ ਨੇ ਮੈਨੂੰ ਇਹ ਪ੍ਰਾਣ ਦਿੱਤੇ ਹਨ, ਜਿਹਨੇ ਇੰਨੇ ਪਦਾਰਥ ਦਿੱਤੇ ਉਸ ਪਰਮਾਤਮਾ ਨੂੰ ਕਿਵੇਂ ਭੁੱਲਾਂ ਭਾਏ।
ਕਬੀਰ ਕੋਠੇ ਮੰਡਪ ਹੇਤ ਕਰ,
ਇੱਥੇ ਬਾਬਾ ਕਬੀਰ ਜੀ ਸਾਨੂੰ ਪਗੜ ਤੋਂ ਰੋਕਦੇ ਨੇ, ਗੁਰਮੁਖਾ ਆਪਣੇ ਕੋਠਿਆਂ ਨੂੰ ਅਤੇ ਪੱਕੇ ਮੰਡਪ ਜਿਹੜੇ ਮੰਦਰ ਆਦਿ ਨੇ ਇਹਨਾਂ ਨੇ ਅੱਡਣਾ ਤੂੰ ਪ੍ਰੇਮ ਕਰਦਾ ਹੈ।
ਕਾਹੇ ਮਰੋ ਸਵਾਰ,
ਕਾਹਦੇ ਨੀ ਸਵਾਰ ਸਵਾਰ ਕੇ ਮਰ ਰਹੇ ਹੋ, ਕਿਉਂ ਖਪ ਰਹੇ ਹੋ।
ਕਾਰਜ ਸਾਡੇ ਤੀਨ ਹੱਥ,
ਸੋ ਬਾਬਾ ਕਬੀਰ ਜੀ ਕਹਿੰਦੇ ਵੀ ਗੁਰਮੁਖਾ ਜਿੰਨੇ ਮਰਜ਼ੀ ਖੁੱਲੇ ਪਲਾੜ, ਜਿੰਨੀਆਂ ਮਰਜ਼ੀਆਂ ਲੰਬੀਆਂ ਚੌੜੀਆਂ ਕੋਠੀਆਂ ਬਣਾ ਲਾ, ਕਹਿੰਦਾ ਮੈਂ ਬਹੁਤ ਪੈਸੇ ਲਾ ਕੇ ਭਾਈ ਸਾਹਿਬ ਸਵਾਰ ਕੇ ਬਣਾਉਣਾ ਕੀਤੀ ਹੈ। ਤੋ ਬਾਬਾ ਕਬੀਰ ਜੀ ਕਹਿੰਦੇ ਗੁਰਮੁਖਾ ਭਾਵੇਂ ਤੇਰਾ ਮਕਾਨ ਤੇ ਪਲਾੜ ਕਿੱਡਾ ਵੱਡਾ ਹੈ ਨਾ, ਪਰ ਆਉਂਦੇ ਮੌਕੇ ਤੇ ਤੇਰੇ ਹਿੱਸੇ 3.5 ਹੱਥ ਜ਼ਮੀਨ ਜਿਹੜੀ ਹੈ ਨਾ ਇਹ ਕੰਮ ਆਉਣੀ ਹੈ।
ਕਣੀ ਤਾਂ ਪੌਣੇ ਚਾਰ,
ਭਾਈ ਕੋ ਬਹੁਤਾ ਪਸਰ ਜੇ ਤੇ ਉਹਦੇ ਵਾਸਤੇ 4.25 ਹੱਥ ਜ਼ਮੀਨ ਹੋਵੇਗੀ। ਆਪਾਂ ਗੁਰਮੁਖੋ ਜਿਹੜਾ ਸਾਡਾ ਸਰੀਰ ਹੈ ਨਾ, ਸਾਡਾ ਆਪਣਾ ਜਿਹੜਾ ਹੱਥ ਉਹਦੇ ਮੁਤਾਬਕ ਮਿਣਤੀ ਕਰੀਏ ਤੇ ਸਾਡਾ 3.5 ਹੱਥ ਸਰੀਰ ਹੈ ਆਪਣੇ ਹੱਥ ਦੇ ਮੁਤਾਬਕ, ਕੂਣੀ ਤੋਂ ਲੈ ਕਰਕੇ ਵੱਡੀ ਉਂਗਲ ਤੱਕ ਇਸ ਮਿਣਤੀ ਨੂੰ ਪੁਰਾਣੇ ਗ੍ਰੰਥਾਂ ਮੁਤਾਬਕ ਆਪਾਂ ਹੱਥ ਬੋਲਦੇ ਹਾਂ, ਤੇ 3.5 ਹੱਥ ਗੁਰਮੁਖੋ ਸਾਡਾ ਕੱਦ ਕਾਠ ਹੈ। ਤੇ ਬਾਬਾ ਕਬੀਰ ਜੀ ਕਹਿੰਦੇ ਵੀ ਗੁਰਮੁਖਾ ਭਾਵੇਂ ਤੇਰੇ ਕੋਲ ਕਿੰਨੀ ਪ੍ਰਾਪਰਟੀ ਹੈ ਪਰ ਤੇਰੇ ਹਿੱਸੇ ਕੇਵਲ 3.5 ਹੱਥ ਆਉਣੇ ਆ, ਤੇ ਜੇ ਵੱਧ ਤੋਂ ਵੱਧ ਤੂੰ ਭੋਰਾ ਕਬਜ਼ਾ ਜ਼ਿਆਦਾ ਕਰ ਲੈ ਤੇ 4.25 ਹੱਥ ਤੋਂ ਵੱਧ ਨਹੀਂ ਬਣਨਾ।
ਕਬੀਰ ਜੋ ਮੈਂ ਚਿਤ ਵਿਓ ਨਾ ਕਰੈ,
ਬਾਬਾ ਕਬੀਰ ਜੀ ਕਹਿੰਦੇ ਨੇ ਕਿ ਜੋ ਮੈਂ ਆਪਣੇ ਚਿਤ ਵਿੱਚ ਚਿਤਵਦਾ ਹਾਂ ਜੋ ਸਾਡਾ ਖਿਆਲ ਹੈ ਉਹ ਪਰਮਾਤਮਾ ਨੇ ਨਹੀਂ ਕਰਨਾ।
ਕਿਆ ਮੇਰੇ ਚਿਤਵੇ ਹੋਏ,
ਮੇਰਾ ਚਿਤਵਿਆ ਕੀ ਹੋਵੇਗਾ। ਤੋ ਇੱਕ ਮਹਾਂਪੁਰਸ਼ ਨੇ ਬੜੇ ਮਸ਼ਹੂਰ ਸਾਡੇ ਸ਼੍ਰੋਮਣੀ ਕਮੇਟੀ ਦੇ ਵਿੱਚ ਧਰਮ ਪ੍ਰਚਾਰ ਵਿੱਚ ਵੀ ਰਹੇ ਨੇ, ਲੂਲੋਂ ਵਾਲੇ ਮਹਾਂਪੁਰਸ਼, ਉਹਨਾਂ ਨੇ ਪ੍ਰਚਾਰ ਵਿੱਚ ਇੱਕ ਵਾਰ ਕਿਹਾ ਹੈ ਭਾਈ ਜਿਵੇਂ ਆਪ ਆਮ ਕੇ ਨੇ ਜੀ ਫਲਾਨਾ ਬੰਦਾ ਮੈਨੂੰ ਅਜੇ ਚੰਗਾ ਭਲਾ ਇੱਥੇ ਮਿਲਿਆ ਸੀ ਤੇ ਚੜ੍ਹਾਈ ਕਰ ਗਿਆ। ਤੋ ਮਹਾਂਪੁਰਸ਼ ਕਹਿੰਦੇ ਵੀ ਗੁਰਮੁਖਾ ਜੇ ਤੈਨੂੰ ਚੰਗਾ ਭਲਾ ਮਿਲਿਆ ਸੀ ਤੂੰ ਅਨਾਊਂਸਮੈਂਟ ਕਰਾ ਕੇ ਮਰੇਗਾ ਵੀ ਮੈਂ ਭੜਕੇ ਮਰਨਾ ਹੈ, ਇਹ ਤਾਂ ਪਰਮਾਤਮਾ ਦੀ ਮਰਜ਼ੀ ਜਦੋਂ ਮਰਜ਼ੀ ਲੈ ਜਾਏ। ਸੋ ਇਸ ਪ੍ਰਕਾਰ ਬਾਬਾ ਕਬੀਰ ਜੀ ਕਹਿੰਦੇ ਵੀ ਆਪਾਂ ਕਹਿੰਦੇ ਮੈਂ ਆਹ ਬਣਾਉਣਾ ਹੈ, ਮੇਰਾ ਆਹ ਵਿਚਾਰ ਹੈ, ਮੇਰਾ ਖਿਆਲ ਇਹਦੀ ਥਾਂ ਇਹ ਹੋ ਜਾਏ, ਭਾਵੇਂ ਮੈਂ ਕੋਈ ਵੀ ਚਿਤਵਨੀ ਕਰਾਂ ਪਰ ਜਿਹੜੀ ਮੇਰੀ ਚਿਤਵਣੀ, ਜਿਹੜੇ ਮੇਰੇ ਵਿਚਾਰ ਨੇ ਮੇਰੀ ਚਿਤਵਣੀ ਦੇ ਮੁਤਾਬਕ, ਮੇਰੀ ਸੂਰਤ ਦੇ ਮੁਤਾਬਕ ਨਹੀਂ ਹੋਣਾ।
ਆਪਣਾ ਚਿਤ ਪਿਆ ਹਰ ਕਰੈ,
ਹਰੀ ਪ੍ਰਭੂ ਅਕਾਲ ਪੁਰਖ ਦਾ ਜੋ ਆਪਣਾ ਸੰਕਲਪ ਹੈ ਜੋ ਉਹਦੇ ਵਿਚਾਰ ਨੇ ਉਹ ਹੋਵੇਗਾ,
ਜੋ ਮੇਰੇ ਚੀਤ ਨਾ ਹੋਏ।
ਗੱਲਾਂ ਗੁਰਮੁਖੋ ਸਾਡੇ ਖਿਆਲ ਵਿੱਚ ਨਹੀਂ ਨਾ, ਪਰਮਾਤਮਾ ਉਹ ਕਰਦਾ, ਅਸੀਂ ਕਦੇ ਸੋਚਿਆ ਵੀ ਨਹੀਂ ਹੋਣਾ। ਆਨਕ ਪਾਪ ਚਿਤਵੀਏ ਬਹੁਤ ਤੇਰੇ, ਸਾ ਹੋਵੇ ਜੇ ਬਾਤ ਹੋਵੇ ਨੀ, ਆਪਣਾ ਭਲਾ ਸਭ ਕੋਈ ਬਾਸ਼ ਹੈ, ਸੋ ਕਰੇ ਜੇ ਮੇਰੇ ਚਿਤ ਨਾ ਚਿਤੈ ਨੀ। ਜਿਹੜੇ ਸਾਡੇ ਚੇਤੇ ਚੇਤੇ 'ਚ ਨਹੀਂ ਨਾ, ਉਹ ਪਰਮਾਤਮਾ ਨੇ ਕਰਨਾ, ਸਾਡੀ ਮਰਜ਼ੀ ਨਹੀਂ ਚੱਲਣੀ ਪਿਆਰਿਓ।
ਮਹੱਲਾ ਤੀਜਾ, ਚਿੰਤਾ ਪੇ ਆਪ ਕਰਾਏ ਸੀ।
ਪ੍ਰਭੂ ਪਰਮਾਤਮਾ ਜੀਵਾਂ ਦੇ ਹਿਰਦੇ ਵਿੱਚ ਚਿੰਤਾ ਵੀ ਆਪ ਕਰਾਉਂਦਾ ਹੈ।
ਚਿੰਤ ਪੀ ਆਪੇ ਦੇ,
ਜਿਹੜੇ ਜੀਵ ਨੇ ਇਹਨਾਂ ਨੂੰ ਬਫਿਕਰ ਵੀ ਉਹ ਆਪ ਬਣਾਉਂਦਾ ਹੈ। ਇਹ ਉਹਦੀ ਮੌਜ ਹੈ ਜਿਨ੍ਹਾਂ ਤੇ ਕਿਰਪਾ ਕੀਤੀ, ਉਹਨਾਂ ਨੂੰ ਫਿਕਰ ਕਰ ਦਿੱਤਾ।
ਨਾਨਕ ਸੋ ਸਾ ਲਾਹੀਐ।
ਸੋ ਮਹਾਰਾਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਕਿਉਂਕਿ ਉਹਨਾਂ ਦਾ ਸ਼ਲੋਕ ਹੈ ਮਹੱਲਾ ਤੀਜਾ, ਪਹਿਲਾਂ ਲਿਖਿਆ ਮਹੱਲਾ ਤੀਜਾ, ਚਿੰਤਾ ਵੀ ਆਪ ਕਰਾਏ ਸੀ, ਅਚਿੰਤ ਪੇ ਆਪੇ ਦੇ, ਨਾਨਕ ਸੋ ਸਲਾਹੀਏ ਜੇ ਸਭਨਾ ਸਾਰ ਕਰੇ। ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਭਾਈ, ਜੀਵ ਨੂੰ ਚਾਹੀਦਾ ਕਿ ਜੋ ਪ੍ਰਭੂ ਸਾਰਿਆਂ ਦੀ ਸਾਰ ਸੰਭਾਲ ਕਰਦਾ, ਉਹਦੀ ਸਿਫਤ ਤੋਂ ਸਲਾਹ ਕਰਨਾ ਕਰੇ, ਉਹਦੀ ਵਡਿਆਈ ਕਰਨਾ ਕਰੇ। ਹਾਂਜੀ,
ਜੇ ਸਭਨਾ ਕਾਰ ਸਾਰ ਕਰੇ,
ਸਭਨਾ ਸਾਰ ਕਰੇ, ਭਾਵ ਜਿਹੜਾ ਸਾਰਿਆਂ ਨੂੰ ਸੰਭਾਲਦਾ ਹੈ, ਜਿਹੜਾ ਸਾਰਿਆਂ ਦੀ ਪਾਲਣਾ ਕਰਦਾ ਹੈ।
ਮਹੱਲਾ ਪੰਜਵਾਂ, ਕਬੀਰ ਰਾਮ ਨਾ ਚੇਤਿਓ।
ਬਾਬਾ ਗੁਰੂ ਪੰਚਮ ਪਾਤਸ਼ਾਹ ਬਾਬਾ ਕਬੀਰ ਨੂੰ ਸਰੋਪਾ ਦੇਂਦੇ ਕਹਿੰਦੇ ਨੇ, ਜਿਹਨੇ ਰਾਮ ਦੇ ਨਾਮ ਨੂੰ ਜਪਿਆ ਨਹੀਂ,
ਫਿਰਿਆ ਲਾਲਚ ਮਾਹੇ,
ਸਾਰੀ ਜ਼ਿੰਦਗੀ ਪਦਾਰਥਾਂ ਦੀ ਲਾਲਚ ਵਿੱਚ ਫਿਰਦਾ ਰਿਹਾ,
ਪਾਪ ਕਰੰਤਾ ਮਰ ਗਿਆ,
ਕਾ ਪਾਪ ਕਰਦਾ ਕਰਦਾ ਮਰ ਗਿਆ।
ਔਧ ਪੁਨੀ ਖਿਨ ਮਾਹੇ,
ਪਾਪ ਕਰਮਾਂ ਕਰਕੇ ਉਹਦੀ ਜਿਹੜੀ ਔਧ ਸੀ ਉਹ ਛੇਤੀ ਪੂਰੀ ਹੋ ਗਈ। ਇਸ ਪ੍ਰਕਾਰ ਰਾਮ ਨੂੰ ਚੇਤੇ ਨਹੀਂ ਕੀਤਾ।
ਕਬੀਰ ਕਾਇਆ ਕਾਚੀ ਕਾਰਵੀ,
ਬਾਬਾ ਕਬੀਰ ਜੀ ਕਹਿੰਦੇ ਭਾਈ, ਜਿਹੜੀ ਤੇਰੀ ਦੇਹ ਹੈ ਨਾ, ਇਹ ਕਾਚੀ ਕਾਰਵੀ ਮਿੱਟੀ ਦੀ ਮਟਕੀ ਦੀ ਨਿਆਈ ਹੈ।
ਕੇਵਲ ਕਾਚੀ ਧਾਤ,
ਕੇਵਲ ਤੇ ਕੇਵਲ ਫਕਤ ਨੋਲ ਮਾਤਾ ਤੇ ਪਿਤਾ ਦੀ ਰਗਤ ਬਿੰਦ ਰੂਪੀ ਕੱਚੀ ਧਾਤ ਤੋਂ ਹੀ ਪੈਦਾ ਹੋਈ ਹੈ। ਇਹ ਦੇਹ ਕੱਚੀ ਧਾਤੂ ਵਾਂਗ ਦੁਖਦਾਈ ਹੈ। ਇਹ ਦੇਵਲ ਦੇਹ ਜਿਹੜੀ ਹੈ ਕੱਚੀ ਹੈ, ਕਿਉਂਕਿ ਸੰਸਾਰ ਤੋਂ ਧਾ ਧਾ ਜਾਣ ਵਾਲੀ ਨਾਸਵੰਤ ਹੈ, ਇਸ ਕਰਕੇ ਇਹਨੂੰ ਪੱਕੀ ਨਾ ਸਮਝੋ।
ਸਾਬਤ ਰੱਖੇ ਤਾਂ ਰਾਮ ਭਜ,
ਤੂੰ ਚਾਹੁੰਦਾ ਭਾਈ ਇਹ ਸਾਬਤ ਰਹਿ ਤੇ ਰਾਮ ਦਾ ਭਜਨ ਕਰ, ਨਹੀਂ ਤੇ
ਨਾ ਇਹ ਤਾਂ ਮਿੰਠੀ ਬਾਤ,
ਨਹੀਂ ਤੇ ਗੁਰਮੁਖ ਪਿਆਰ ਜਿਹੜੀ ਗੱਲ ਤੇਰੇ ਹੱਥੋਂ ਜਾਂਦੀ ਰਹੇਗੀ। ਸੋ ਇਸ ਪ੍ਰਕਾਰ ਇਹ ਸਾਰਾ ਕੋਈ ਤੇਰੇ ਹੱਥੋਂ ਜਾਂਦਾ ਰਹੇਗਾ।
ਕਬੀਰ ਕੇਸੋ ਕੇਸੋ ਕੂਕੀ ਹੈ,
ਬਾਬਾ ਕਬੀਰ ਜੀ ਕਹਿੰਦੇ ਨੇ ਪ੍ਰਭੂ ਦੇ ਕੇਸੋ ਕੇਸ ਆਦਿਕ ਨਾਮ ਨੂੰ ਕੂਕੀ ਉਚਾਰਨਾ ਕਰਨਾ ਕਰੀਏ,
ਨਾ ਸੋਈਐ ਆਸ ਅਸਾਰ,
ਨਾਮ ਨੂੰ ਭੁਲਾ ਕਰਕੇ ਸਾਰ ਮਿਥਿਆ ਸੰਸਾਰ ਵਿੱਚ ਬੇਸਮਾਲ ਅਰਥਾਤ ਬੇਫਿਕਰ ਹੋ ਕਰਕੇ ਨਾ ਸੌਣਾ ਕਰੀਏ। ਅਸਾਰ ਦਾ ਅਰਥ ਨਾ ਬੇਫਿਕਰ ਹੋਣਾ, ਭੁਲਾਉਣਾ। ਸੋ ਭਾਈ ਉਸ ਪਰਮਾਤਮਾ ਨੂੰ ਚੇਤੇ ਕਰੀਏ, ਢਿੱਲੇ ਹੋ ਕਰਕੇ ਪਰਮਾਤਮਾ ਨੂੰ ਭੁਲਾਈਏ ਨਾ।
ਰਾਤ ਦਿਵਸ ਕੇ ਕੂਕ ਨੇ,
ਆਦਣੇ ਪਰਮਾਤਮਾ ਨੂੰ ਆਵਾਜ਼ਾਂ ਮਾਰਨ ਦੇ ਨਾਲ,
ਕਬੂ ਨਾ ਸੁਣੇ ਪੁਕਾਰ,
ਇਹ ਸੁਣੇ ਪੁਕਾਰ ਕਦੇ ਨਾ ਕਦੇ ਤਾਂ ਭਾਈ ਜਿਹੜੀ ਤੁਹਾਡੀ ਪੁਕਾਰ ਬੇਨਤੀ ਹੈ ਇਹਨੂੰ ਸੁਣ ਲਵੇਗਾ।
ਕਬੀਰ ਕਾਇਆ ਕਜਲੀ ਬਨ ਪਿਆ,
ਜਿਹੜੀ ਭਾਈ ਇਹ ਸਾਡੀ ਦੇਹ ਹੈ, ਬਾਬਾ ਕਬੀਰ ਜੀ ਕਹਿੰਦੇ ਕਜਲੀ ਕਹਿੰਦੇ ਨੇ ਕੇਲੇ ਨੂੰ, ਜਿਵੇਂ ਕੇਲਿਆਂ ਦਾ ਬਾਗ ਹੁੰਦਾ ਤਾਂ ਜਿਹੜਾ ਤੁਹਾਡਾ ਸਾਡਾ ਸਰੀਰ ਹੈ ਇਹ ਕੇਲਿਆਂ ਦੇ ਬਾਗ ਵਰਗਾ ਹੈ, ਬਹੁਤ ਨਾਜ਼ੁਕ।
ਮਨ ਕੰਚਰ ਮੈਂ ਮੰਤ,
ਕੁੰਚਰ ਮੈਂ ਮੰਤ, ਕੁੰਚਰ ਕਹਿੰਦੇ ਨੇ ਹਾਥੀ ਨੂੰ। ਸੋ ਜਿਵੇਂ ਪ੍ਰਤਾ ਕੇਲਿਆਂ ਦੇ ਜੰਗਲ ਵਿੱਚ ਹਾਥੀ ਵੜ ਜਾਏ ਤੇ ਜਿਹੜੇ ਕੇਲੇ ਨੇ ਉਹਨਾਂ ਸਾਰਿਆਂ ਨੂੰ ਚੂਰਾ ਚੂਰਾ ਕਰ ਦਿੰਦਾ ਹੈ, ਇਸੇ ਪ੍ਰਕਾਰ ਗੁਰਮੁਖੋ ਮਨ ਰੂਪੀ ਹਾਥੀ ਇਹ ਦੇਹ ਰੂਪੀ ਕੇਲਿਆਂ ਦੇ ਬਾਗ ਨੂੰ ਫੱਟ ਨਾਸ ਕਰ ਦਿੰਦਾ ਹੈ, ਕਿਉਂਕਿ ਜਿਹੜਾ ਮਨ ਹੈ ਇਹਦੀ ਆਮ ਗ੍ਰੰਥਾਂ ਵਿੱਚ ਗੁਰਮੁਖੋ ਕੁੰਚਰ ਦੇ ਨਾਲ ਹਾਥੀ ਨਾਲ ਤੁਲਨਾ ਕੀਤੀ ਹੈ। ਸੋ ਜਿਵੇਂ ਆਪਾਂ ਗੁਰਬਾਣੀ ਦ੍ਰਿਸ਼ਟਾਂਤ ਪੜ੍ਹਦੇ ਹਾਂ, ਹਸਤੀ ਜਿਉਂ ਸਿਰ ਅੰਕਸ ਹੈ, ਐਰਨ ਜਿਉਂ ਸਿਰ ਦੇ, ਮਨ ਤਨ ਆਗੇ ਰਾਖ ਕੇ ਉਹ ਵੀ ਸੇਵ ਕਰੇ। ਸੋ ਇਸ ਪ੍ਰਕਾਰ ਇਹ ਮਨ ਰੂਪੀ ਹਾਥੀ ਦੇ ਵਸੀਕਾਰ ਕਰਨ ਵਾਸਤੇ, ਕਾਬੂ ਕਰਨ ਵਾਸਤੇ
ਅੰਕਸ ਗਿਆਨ ਰਤਨ ਹੈ,
ਇਹ ਭਾਈ ਰਤਨ ਰੂਪੀ ਸਵੈ ਗਿਆਨ ਜਿਹੜਾ ਅੰਕਸ ਇਹ ਕੁੰਡਾ ਲੈਣਾ ਕਰੀਏ।
ਖੇਵਟ ਵਿਰਲਾ ਸੰਤ,
ਗਿਆਨ ਰੂਪੀ ਕੁੰਡੇ ਦੇ ਮਾਰਨ ਵਾਲਾ ਕੋ ਵਿਰਲਾ ਸੰਤ ਮਹਾਵਤ ਮਿਲੇਗਾ। ਸੋ ਇਹ ਮਨ ਰੂਪੀ ਹਾਥੀ ਕਾਬੂ ਕਰਨਾ ਅਤ ਅਸੰਭਵ ਜਾਨਣਾ ਕਰੋ।
ਕਬੀਰ ਰਾਮ ਰਤਨ ਮੁਖ ਕੋਥਰੀ।
ਬਾਬਾ ਕਬੀਰ ਜੀ ਕਹਿੰਦੇ ਨੇ ਭਾਈ ਰਤਨ ਰੂਪ ਜੋ ਪਰਮੇਸ਼ਰ ਦਾ ਨਾਮ ਹੈ ਇਹਨੂੰ ਆਪਣੀ ਮੁੱਖ ਰੂਪੀ ਜਿਹੜੀ ਤੇਰੀ ਗੁਥਲੀ ਹੈ ਉਹਦੇ ਵਿੱਚ ਟਿਕਿਆ ਰਹਿਣ ਦੇ।
ਪਾਰਖ ਆਗੈ ਖੋਲ।
ਕਦਰਦਾਨ ਹੈ, ਵਿਚਾਰਵਾਨ ਹੈ, ਪਾਰਖੂ ਹੈ, ਉਹਦੇ ਕੋਲ ਗੁਰਮੁਖਾ ਪਰਮਾਤਮਾ ਦੇ ਸੰਬੰਧੀ ਗੱਲ ਕਰਨਾ ਕਰ।
ਕੋਈ ਆਏ ਮਿਲੇ ਗੋ ਗਾਹਕੀ।
ਇਸ ਵੇਲੇ ਕੋਈ ਸ੍ਰੇਸ਼ਟ ਗਾਹਕ ਜਗਿਆਸੂ ਸੌਦਾ ਖਰੀਦਣ ਵਾਲਾ ਆ ਕੇ ਮਿਲ ਗਿਆ ਤਾਂ
ਲੇਗੋ ਮਹਿਗੇ ਮੋਲ।
ਭਾਈ ਇਸ ਪਰਮਾਤਮਾ ਦੇ ਨਾਮ ਰੂਪੀ ਕੀਮਤੀ ਵਸਤੂ ਦੀ ਕੀਮਤ ਪਏਗੀ। ਇਵੇਂ ਜਣੇ ਖਣੇ ਦੇ ਅੱਗੇ ਗੱਲਾਂ ਕਰ, ਕਿਉਂਕਿ ਪਾਰਖੂ ਤੋਂ ਬਿਨਾਂ ਇਹ ਪਰਮਾਤਮਾ ਦੇ ਨਾਮ ਰੂਪੀ ਰਤਨ ਦੀ ਕਦਰ ਨਹੀਂ।
ਕਬੀਰ ਰਾਮ ਨਾਮ ਜਾਣਿਓ ਨਹੀਂ।
ਬਾਬਾ ਜੀ ਕਹਿੰਦੇ ਪਰਮਾਦੀ ਜੀਵ ਨੇ ਰਾਮ ਦਾ ਚਿੰਤਨ ਕਰਨਾ ਜਾਣਿਆ ਨੇ, ਕੀ ਕੀਤਾ?
ਪਾਲਿਓ ਕੰਟਕ ਕੁਟੰਬ
ਕਰਕੇ ਭਾਈ ਆਪਣੇ ਕਟਕ ਸਮੂਹ ਕੁਟੰਬ ਪਰਿਵਾਰ ਨੂੰ ਪਾਲਦਾ ਰਿਹਾ।
ਧੰਦੇ ਹੀ ਮਹਿ ਮਰ ਗਿਆ।
ਧੰਦਿਆਂ ਦੇ ਵਿੱਚ ਸਾਰੀ ਉਮਰਾਂ ਚਿੰਤਾ ਤੇ ਅੰਤ ਨੂੰ ਮੌਤ ਹੋ ਗਈ।
ਬਾਹਰ ਭਈ ਨਾ ਬੰਬ
ਇਸੇ ਪ੍ਰਕਾਰ, ਪਰ ਅੰਤ ਸਮੇਂ ਜਿਹੜੀ ਜਵਾਨ ਸੀ ਉਹ ਵੀ ਬੰਦ ਹੋ ਗਈ। ਮਰਨ ਤੋਂ ਬਾਅਦ ਸੰਸਾਰ ਵਿੱਚ ਜਸ ਰੂਪੀ ਬੰਬ ਨਗਾਰੇ ਦੀ ਚੋੜ ਪ੍ਰਗਟ ਨਾ ਹੋਈ, ਭਾਵ ਹੁਣ ਕੋਈ ਚੇਤੇ ਹੀ ਨਹੀਂ ਕਰਦਾ, ਅਥਵਾ ਜਦੋਂ ਮਰਿਆ ਨਾ ਤੇ ਕਿਸੇ ਨੂੰ ਪਤਾ ਹੀ ਨਹੀਂ ਚੱਲਿਆ।
ਕਬੀਰ ਆਖੀ ਕੇਰੇ ਮਾਟ ਕੇ।
ਬਾਬਾ ਕਬੀਰ ਜੀ ਕਹਿੰਦੇ ਅੱਖਾਂ ਦੇ ਮੀਟਣ ਦੇ ਵਿੱਚ
ਪਲ ਪਲ ਗਈ ਵਿਹਾਏ।
ਚਮਕਦਿਆਂ ਚਮਕਦਿਆਂ ਗੁਰਮੁਖੋ ਸਾਡੀ ਜ਼ਿੰਦਗੀ ਪੂਰਾ ਪੂਰਾ ਕਰਕੇ ਹੌਲੀ ਹੌਲੀ ਕਰਕੇ ਬਤੀਤ ਹੋ ਗਈ, ਲੰਘੇ
ਮਨ ਜੰਜਾਲ ਨਾ ਛੋਡੇ।
ਇੰਨਾ ਨਿਕੰਮਾ ਹੈ ਕਿ ਇਹ ਚੰਚਲ ਮਨ ਅਜੇ ਵੀ ਜੰਜਾਲ ਧੰਦਿਆਂ ਨੂੰ ਛੱਡਦਾ ਨਹੀਂ।
ਜਮ ਦੀਆ ਦਮਾਮਾ ਆਏ।
ਮੌਕੇ ਤੇ ਜਿਹੜਾ ਜਮ ਸੀ ਉਹਨੇ ਆਣ ਕੇ ਮੌਤ ਦਾ ਨਗਾਰਾ ਖੜਕਾ ਦਿੱਤਾ।
ਕਬੀਰ ਤਰਵਰ ਰੂਪੀ ਰਾਮ ਹੈ।
ਬਾਬਾ ਕਬੀਰ ਜੀ ਕਹਿੰਦੇ ਭਾਈ ਵਿਰਾਗ ਰੂਪੀ ਜਿਹੜਾ ਬ੍ਰਿਸ਼ ਹੈ
ਫਲ ਰੂਪੀ ਵੈਰਾਗ।
ਕਬੀਰ ਤਰਵਰ ਰੂਪੀ ਰਾਮ ਹੈ, ਰਾਮ ਰੂਪੀ ਬ੍ਰਿਸ਼ ਨੂੰ ਬਰਾਗ ਰੂਪੀ ਫਲ ਲੱਗਾ ਹੈ।
ਛਾਇਆ ਰੂਪੀ ਸਾਰ ਹੈ।
ਕਿਹੜੀ ਛਾਂ, ਕਿਹੜੀ ਗੁਰਮੁਖ ਪਿਆਰੇ ਪਰਮੇਸ਼ਰ ਦੇ ਪਿਆਰੇ ਹਨ, ਕਿਹੜੇ ਪਰਮੇਸ਼ਰ ਦੇ ਪਿਆਰੇ?
ਜਿਨ ਤਜਿਆ ਬਾਦ ਵਿਵਾਦ।
ਖੰਡਣ ਤੇ ਮੰਡਣ ਨੂੰ ਛੱਡ ਦਿੱਤਾ। ਬਾਦ ਦਾ ਅਰਥ ਹੁੰਦਾ ਝਗੜਾ, ਵਿਵਾਦ ਦਾ ਅਰਥ ਹੁੰਦਾ ਮੰਡਣ। ਸੋ ਇਸ ਪ੍ਰਕਾਰ ਉਹ ਮਹਾਤਮਾ ਨੇ ਜਿਨ੍ਹਾਂ ਨੇ ਭਾਈ ਖੰਡਣ ਤੇ ਮੰਡਣ ਨੂੰ ਛੱਡਣਾ ਕੀਤਾ, ਤਿਆਗਣਾ ਕੀਤਾ।
ਕਬੀਰ ਐਸਾ ਬੀਜ ਬੋਏ।
ਬਾਬਾ ਕਬੀਰ ਜੀ ਕਹਿੰਦੇ ਗੁਰਮੁਖਾ ਇਹੋ ਜਿਹਾ ਬੀਜ ਬੀਜਣਾ ਕਰ, ਕਿਹੜਾ ਬੀਜ ਬੀਜੀਏ?
ਬਾਰਹਿ ਮਾਸ ਫਲੰਤ,
12 ਮਹੀਨੇ ਫਲਦਾ ਰਹੇ।
ਸੀਤਲ ਛਾਇਆ ਗਹਿਰ ਫਲ,
ਛਾਂ ਵੀ ਠੰਡੀ ਹੋਵੇ ਤੇ ਫਲ ਵੀ ਸੰਘਣੇ ਹੋਣ।
ਪੰਖੀ ਕੇਲ ਕਰੰਤ,
ਫਲਾਂ ਨੂੰ ਵੇ ਕਰਕੇ ਪੰਛੀ ਖੁਸ਼ੀਆਂ ਕਰਨ ਭਾਏ।
ਕਬੀਰ ਐਸਾ ਬੀਜ ਬੋਏ।
ਬਾਬਾ ਕਬੀਰ ਜੀ ਕਹਿੰਦੇ ਗੁਰਮੁਖਾ ਇਹੋ ਜਿਹਾ ਨਾਮ ਰੂਪੀ ਬੀਜ ਬੀਜਣਾ ਕਰ,
12 ਮਾਸ ਫਲੰਤ,
12 ਮਹੀਨੇ ਫਲਦਾ ਰਹੇ, ਭਾਵ ਜੋ ਦਾਸ ਇੰਦਰੀਆਂ ਤੇ ਮਨ ਤੇ ਬੁੱਧੀ ਨੂੰ ਸੁੱਖ ਦਿੰਦਾ ਰਹੇ।
ਸੀਤਲ ਛਾਇਆ ਗਹਿਰ ਫਲ,
ਜਿਸ ਨਾਮ ਰੂਪੀ ਬੀਜ ਕਰਕੇ ਅੰਤਸ਼ਕਰ ਨੂੰ ਸੀਤਲ ਕਰਨ ਵਾਲੀ ਸ਼ਾਂਤੀ ਰੂਪੀ ਛਾਇਆ ਇਹ ਲੱਗੇਗੀ।
ਪੰਖੀ ਕੇਲ ਕਰੰਤ,
ਗੰਭੀਰ ਮਹਾਤਮਾ ਦਾ ਗਿਆਨ ਰੂਪੀ ਫਲ ਲੱਗੇ, ਜਿਸ ਪਰ ਗੈਰ ਪਰਮਾਤਮਾ ਦੀ ਪ੍ਰਾਪਤੀ ਰੂਪੀ ਫਲ ਲੱਗੇ, ਜਿਹਨੂੰ ਵੇਖ ਕਰਕੇ ਹੋਰ ਵੀ ਸੇਜ ਜਗਿਆਸੂ ਰੂਪੀ ਪੰਛੀ ਕੇਲ ਕਰੰਤ ਖੁਸ਼ੀਆਂ ਕਰਨ, ਭਾਵ ਉਸ ਰਸ ਨੂੰ ਭੋਗਣਾ ਕਰਨ।
ਕਬੀਰ ਦਾਤਾ ਤਰਵਰ ਦਇਆ ਫਲ ਦਇਆ ਕਬੀਰ ਦਾਤਾ ਤਰਵਰ ਦਇਆ ਫਲ ਉਪਕਾਰੀ ਜੀਵੰਤ।
ਬਾਬਾ ਕਬੀਰ ਕਬੀਰ ਦਾਤਾ ਤਰਵਰ ਦਇਆ ਫਲ ਉਪਕਾਰੀ ਜੀਵੰਤ। ਬਾਬਾ ਕਬੀਰ ਜੀ ਕਹਿੰਦੇ ਉੱਤਮ ਉਪਦੇਸ਼ ਦੇ ਦੇਣ ਵਾਲੇ ਜੋ ਦਾਤੇ ਸਤਿਗੁਰੂ ਮਹਾਰਾਜ ਹਨ, ਇਹ ਤਾਂ ਇੱਕ ਬ੍ਰਿਸ਼ ਹਨ, ਔਰ ਉਹਨਾਂ ਸਤਿਗੁਰਾਂ ਵਿੱਚ ਜੀਵ ਨੂੰ ਬਖਸ਼ਣ ਵਾਲੀ ਜਿਹੜੀ ਦਇਆ ਹੈ ਇਹ ਭਾਈ ਬ੍ਰਿਸ਼ ਨੂੰ ਫਲ ਲੱਗਾ ਹੈ। ਇਸੇ ਕਰਕੇ ਸਤਿਗੁਰੂ ਮਹਾਰਾਜ ਜੀ ਇੱਕ ਜੀਵੰਤ ਜੀਵਾਂ ਉੱਪਰ ਪਰਉਪਕਾਰ ਕਰਦੇ ਹਨ। ਐਸੇ ਪਰਉਪਕਾਰੀ ਹਮੇਸ਼ਾ ਹੀ ਜਿਉਂਦੇ ਹਨ।
ਪੰਖੀ ਚਲੇ ਦਸਾਵਰੇ ਬਿਰਖਾ ਸਫਲ ਫਲੰਤ,
ਗੁਰੂ ਦੀ ਕਿਰਪਾ ਦੇ ਨਾਲ ਜਗਿਆਸੂ ਰੂਪੀ ਪੰਛੀ ਦਸਾਵਰੀ ਸੇਸ਼ ਪਰਮਾਤਮਾ ਦੀ ਤਰਫ਼ ਚੱਲਦੇ ਹਨ। ਇਸ ਪ੍ਰਕਾਰ ਆਸ਼ੀਰਵਾਦ ਦਿੰਦੇ ਨੇ ਕਿ ਹੇ ਗੁਰੂ ਸਾਹਿਬ ਰੂਪ ਰਿਛੋ, ਆਪ ਸੇਸ਼ ਫਲਾਂ ਦੇ ਨਾਲ ਫਲਦੇ ਤੇ ਫੁੱਲਦੇ ਰਹੋ, ਇਹਨਾਂ ਸੰਸਾਰੀ ਜੀਵਾਂ ਦਾ ਭਲਾ ਕਰਦੇ ਰਹੋ।
ਕਬੀਰ ਸਾਧੂ ਸੰਗ ਪ੍ਰਾਪਤੀ,
ਬਾਬਾ ਕਬੀਰ ਜੀ ਕਹਿੰਦੇ ਨੇ ਭਾਈ ਮਹਾਂਪੁਰਸ਼ਾਂ ਦੀ ਸੰਗਤ ਕਰਕੇ ਤੈਨੂੰ ਸ਼ੁਭ ਗੁਣਾਂ ਦੀ ਪ੍ਰਾਪਤੀ ਕਦੋਂ ਹੋਵੇਗੀ?
ਲਿਖਿਆ ਹੋਏ ਲਲਾਟ,
ਭਾਈ ਤੇਰੇ ਸ਼ੁਭ ਕਰਮਾਂ ਦਾ ਲੇਖ ਤੇਰੇ ਮੱਥੇ ਤੇ ਲਿਖਿਆ ਹੋਵੇ ਤਾਂ ਹੀ ਸਤਸੰਗਤ ਦੀ ਪ੍ਰਾਪਤੀ ਹੋਵੇਗੀ।
ਮੁਕਤ ਪਦਾਰਥ ਪਾਈ ਹੈ,
ਸੰਗਤ ਵਿੱਚੋਂ ਮੁਕਤੀ ਰੂਪੀ ਸ੍ਰੇਸ਼ਟ ਪਦਾਰਥ ਦੀ ਪ੍ਰਾਪਤੀ ਹੋਵੇਗੀ।
ਠਾਕ ਨਾ ਅਵਕਟ ਘਾਟ,
ਪ੍ਰਕਾਰ ਅਸਤਰ ਬਣ ਜਿਹੜੇ ਆਦਿਕ ਹਿੰਦੂ ਧਰਮ ਗ੍ਰੰਥਾਂ ਚ ਲਿਖੇ ਨੇ, ਵਹਿ ਤਰਨੀ ਨਦੀ ਆਦਿਕ ਲਿਖੀ ਹੈ, ਉੱਥੇ ਤੈਨੂੰ ਕੋ ਰੋਕ ਨਹੀਂ ਪਾਏਗਾ।
ਕਬੀਰ ਇੱਕ ਘੜੀ ਆਦੀ ਘੜੀ,
ਬਾਬਾ ਕਬੀਰ ਜੀ ਕਹਿੰਦੇ ਇੱਕ ਘੜੀ ਅਥਵਾ ਅੱਧੀ ਘੜੀ,
ਆਦੀ ਹੂੰ ਤੇ ਆਦ,
ਅੱਧੀ ਤੋਂ ਅੱਧੀ ਸਮਾਂ ਤੈਨੂੰ ਮਿਲੇ, ਭਾਵੇਂ 6 ਮਿੰਟ ਟਾਈਮ ਵੀ ਮਿਲੇ, ਕਿਉਂ ਘੜੀ ਦਾ ਗੁਰਮੁਖ ਪਿਆਰੂ 24 ਮਿੰਟ ਕਹਿੰਦੇ ਹਨ, ਅੱਧੀ ਬਣ ਗਈ 12 ਮਿੰਟ ਤੇ ਅੱਧੀ ਤੋਂ ਅੱਧੀ ਹੋ ਗਈ 6 ਮਿੰਟ।
ਭਗਤਨ ਸੇਤੀ ਗੋਸ਼ਟੇ,
ਪਰਮੇਸ਼ਰ ਦੇ ਪਿਆਰੇ ਨਾਲ ਵਿਚਾਰ ਚਰਚਾ ਕਰਨੀ ਹੈ।
ਸੋ ਕੀਨੇ ਸੋ ਲਾਭ,
ਜਿੰਨਾ ਵੀ ਭਾਈ ਕੋ ਕਿਸੇ ਨੇ ਕੀਤਾ ਉਹਦਾ ਲਾਭ ਹੀ ਲਾਭ ਹੈ, ਫਾਇਦਾ ਹੀ ਫਾਇਦਾ ਹੈ।
ਕਬੀਰ ਭਾਂਗ ਮਾਛਲੀ ਸੁਰਾਪਾਨ,
ਇਸ ਪ੍ਰਕਾਰ ਜਿਹੜੇ ਪੁਰਸ਼ ਪ੍ਰਾਣ ਧਾਰੇ, ਸੋ ਪੁਰਸ਼ ਭਾਂਗ ਨੂੰ ਤੇ ਸੁਰਾ ਸ਼ਰਾਬ ਨੂੰ ਪੀਂਦੇ ਹਨ, ਮਾਛਲੀ ਮੱਛੀ ਦੇ ਮਾਸ ਆਦਿਕ ਨੂੰ ਖਾਂਦੇ ਹਨ, ਜੋ ਜੋ ਪ੍ਰਾਣ ਧਾਰੀ ਪੁਰਸ਼ ਮੱਸੀ ਤੇ ਭਾਂਗ ਮਾਸ ਨੂੰ ਖਾਂਦੇ ਹਨ, ਇਸੇ ਪ੍ਰਕਾਰ ਗੁਰਮੁਖੋ ਮਹਾਂਪੁਰਸ਼ਾਂ ਦੇ ਕਹਿਣ ਮੁਤਾਬਕ ਉਹਨਾਂ ਨੇ ਕੁੱਕੜ ਨੂੰ ਵੀ ਭਾਂਗ ਲਿਖਿਆ ਹੈ। ਇਸ ਲਈ ਜੋ ਪੁਰਸ਼ ਕੁੱਕੜ ਮੱਛੀ ਆਦਿਕ ਦੇ ਮਾਸ ਨੂੰ ਖਾਂਦੇ ਨੇ ਤੇ ਸ਼ਰਾਬ ਆਦਿ ਪੀਂਦੇ ਹਨ,
ਜੋ ਜੋ ਪ੍ਰਾਣੀ ਖਾਹੇ,
ਜਿਹੜੇ ਜਿਹੜੇ ਵੀ ਖਾਂਦੇ ਨੇ ਭਾਈ, ਜਿਹੜੇ ਮਹਾਰਾਸ਼ਟਰ ਦੇ ਲੋਕ ਨੇ ਉਹ ਤੰਬਾਕੂ ਦੇ ਸੁੱਕੇ ਪੱਤੇ ਨੂੰ ਭਾਂਗ ਕਹਿੰਦੇ ਹਨ, ਜੋ ਆਦੀ ਧੜੀ ਤੇ ਤੰਬਾਕੂ ਦੇ ਸੁੱਕੇ ਪੱਤੇ ਨੂੰ ਮਲ ਕੇ ਤੇ ਮੂੰਹ ਵਿੱਚ ਪਾ ਲੈਂਦੇ ਹਨ, ਜਿਵੇਂ ਸੰਨਿਆਸੀ ਲੋਕ ਤੰਬਾਕੂ ਦੇ ਸੁੱਕੇ ਪੱਤੇ ਨੂੰ ਆਦੀ ਧੜੀ ਤੇ ਮਲ ਕੇ ਮੂੰਹ ਚ ਪਾ ਲੈਂਦੇ ਨੇ ਇਤਿਹਾਸਕ ਤਮਾਮ ਨਸ਼ਿਆਂ ਵਾਲੀਆਂ ਚੀਜ਼ਾਂ ਨੂੰ, ਸੋ ਖਾਣ ਪੀਣ ਵਾਲੇ ਮਨੁੱਖ ਨੇ ਉਹਨਾਂ ਦੇ ਬਾਰੇ ਕਹਿੰਦੇ ਹਨ।
ਤੀਰਥ ਵਰਤ ਨੇਮ ਕੀਏ,
ਸੋ ਤੀਰਥਾਂ ਤੇ ਇਸ਼ਨਾਨ ਕੀਤੇ, ਅਕਾਦਸ਼ੀ ਜਨਮ ਅਸ਼ਟਮੀ ਆਦਿਕ ਜਿਹੜੇ ਵਰਤ ਰੱਖਣੇ ਹਨ,
ਤੇ ਸਭੈ ਰਸਾਤਲ ਜਾਹੇ,
ਸਾਰੇ ਦੇ ਸਾਰੇ ਗੁਰਮੁਖ ਪਿਆਰੋ ਉਹਨਾਂ ਦੇ ਬਰਬਾਦ ਹੋ ਗਏ, ਸੋ ਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਸਾਡੇ ਮਨ ਵਿੱਚ ਭਾਉ ਬਣਿਆ ਰਹੇ ਤਾਂ ਕਿ ਅਸੀਂ ਇਹਨਾਂ ਔਗਣਾਂ ਤੋਂ ਬਚ ਕੇ ਪਰਮੇਸ਼ਰ ਦੀ ਕਿਰਪਾ ਪ੍ਰਾਪਤ ਕਰ ਸਕੀਏ। ਜੀ
ਕਬੀਰ ਭਾਂਗ ਮਾਸਲੀ ਸੁਰਾ ਪਾਨ, ਜੋ ਜੋ ਪ੍ਰਾਣੀ ਖਾਹੇ, ਤੀਰਥ ਵਰਤ ਨੇਮ ਕੀਏ, ਤੇ ਸਭੇ ਰਸਾਤਲ ਜਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।